ओम शांति। आज सुनते हैं 5 अक्टूबर 2024 दे बाबा दे साकार महावाक बाबा पुले विठे बच्चे बाबा आया है तुसी बच्चिया नू दुख ताम दा सन्यास करान एही है बेफता सन्यास। प्रश्न है ओना सन्यासिया दे सन्यास विच ते तुहाडे सन्यास विच मुख अंतर की है। ओना सन्यासिया दे सन्यास विच ते तुहाडे सन्यास विच मुख अंतर की है। उत्तर ओ सन्यासी घर बार छड़ के जंगल विच जांदे लेकिन तुसी घर बार छोड़ के जंगल विच नहीं जांदे हो। घर विच रहंदे होए सारी दुनिया नू कंडिया दा जंगल समझदे हो। तुसी बुद्धि नाल सारी दुनिया दा सन्यास करदे हो। ओम शांति। रूहानी बाप बैठ रूहानी बच्चिया नू रोज रोज समझांदे ने क्योंकि अता कलप दे बेसमझ ने ना रोज रोज समझाना पैंदा है। पहले पहले ता मनुखा नू शांति चाहिदी है। आत्मामा सब असल विच रहन वालिया शांति धाम दिया ने। बाप ता है ही सदा शांति दा सागर। हुण तुसी शांति दा वरसा प्राप्त कर रहे हो। कहंदे ने ना शांति देवा अर्थात सानू ए सृष्टि तो अपने घर शांति धाम लै जाओ अथवा शांति दा वरसा दिओ। देवतावां दे अगे शिव बाबा दे अगे जाके कहंदे ने शांति दो क्योंकि शिव बाबा है शांति दा सागर। हुण तुसी शिव बाबा तो शांति दा वरसा लै रहे हो। बाबा नू याद करते करते तुहानू शांति धाम जाना है जरूर। नहीं याद करोगे तो भी जाओगे जरूर। याद ऐसले ही करते हो ताकि पापा दा बोझा जो सिर ते है वो खत्म हो जावे। शांति सुख मिलता है एक बाप तो क्योंकि वो सुख शांति दा सागर है। ए चीज मुख है। शांति नू मुक्ति भी कहा जांदा। फिर जीवन मुक्ति जीवन बंध भी है। हुण तुसी जीवन बंध तो जीवन मुक्त हो रही हो। सतयुग विच कोई बंधन नहीं हुंदा गाया भी जांदा सहज जीवन मुक्ति व सहज गति सदगति। हुण दोवां दा तुसी बच्चिया ने समझिया है। गति कहा जांदा शांति धाम नू सदगति कहा जांदा सुख धाम नू। सुख धाम शांति धाम फिर ए है दुख धाम। तुसी इत्थे बैठे हो बाबा कहंदे बच्चे शांति धाम घर नू याद करो। आत्मावां नू अपना घर भुलिया होया है। बाबा के याद दवांदे ने समझांदे ने हे रूहानी बच्चो तुसी घर जा नहीं सकदे जद तक मेनू याद नहीं करोगे। याद नाल तुहाडे पाप भस्म हो जाणगे। आत्मा पवित्र बन फिर अपने घर चली जाएगी। तुसी जानदे हो यह अपवित्र दुनिया है। एक भी पवित्र मनुख नहीं। पवित्र दुनिया नू सतयुग अपवित्र दुनिया नू कलयुग कहा जांदा है। राम राज ते रावण राज। रावण राज तो अपवित्र दुनिया स्थापन हुंदी है। ए बनिया बनाया खेड है ना। ए बेहद दा बाप समझांदे ने इस नू सत कहा जांदा है। सत गल्लां तुसी संगम ते ही सुनदे हो फिर तुसी सतयुग विच जांदे हो। द्वापर तो रावण राज शुरू हुंदा है। रावण अर्थात असुर। असुर कदे झूठ नहीं बोल सकदे इस लई असुर कदे सच नहीं बोल सकदे झूठ बोलदे ने। इस लई कहा जांदा झूठी माया झूठी काया झूठा सब संसार। आत्मा भी झूठी शरीर भी झूठा। आत्मा भी संस्कार भरदे ने। चार धातुआं हुंदियां ने सोना चांदी तांबा लोहा सब खाद निकल जांदी। बाकी सच्चा सोना तुसी बनदे हो योग बनना। जद तुसी सतयुग विच हो सच्चा सोना हो फिर चांदी पैंदी है ता चंद्रवंशी कहा जांदा। फिर तांबे दी लोहे दी खाद पैंदी है द्वापर कलयुग विच। फिर योग नाल तुहाडे विच जो चांदी तांबे लोहे दी खाद पई है ओ निकल जांदी। पहले तुसी सब आत्मावां शांति धाम विच हो। ਪਹਿਲੇ ਪਹਿਲੇ ਆਉਂਦੇ ਹੋ ਸਤਿਯੁਗ ਵਿੱਚ? ਉਸ ਨੂੰ ਕਿਹਾ ਜਾਂਦਾ ਗੋਲਡਨ ਏਜ, ਤੁਸੀਂ ਸੱਚਾ ਸੋਨਾ ਹੋ। ਯੋਗ ਬਲ ਨਾਲ ਸਾਰੀ ਖਾਦ ਨਿਕਲ ਕੇ ਬਾਕੀ ਸੱਚਾ ਸੋਨਾ ਬਚਦਾ ਹੈ। ਸ਼ਾਂਤੀ ਧਾਮ ਨੂੰ ਗੋਲਡਨ ਏਜ ਨਹੀਂ ਕਿਹਾ ਜਾਂਦਾ, ਗੋਲਡਨ ਏਜ, ਸਿਲਵਰ ਏਜ, ਕਾਪਰ ਏਜ ਇੱਥੇ ਹੀ ਕਿਹਾ ਜਾਂਦਾ ਹੈ। ਸ਼ਾਂਤੀ ਧਾਮ ਵਿੱਚ ਸ਼ਾਂਤੀ ਹੀ ਹੈ। ਆਤਮਾ ਜਦੋਂ ਸਰੀਰ ਰਹਿੰਦੀ ਹੈ ਤਾਂ ਗੋਲਡਨ ਏਜ ਕਿਹਾ ਜਾਂਦਾ, ਸ੍ਰਿਸ਼ਟੀ ਗੋਲਡਨ ਏਜ ਬਣ ਜਾਂਦੀ ਹੈ। ਸਤੋ ਪ੍ਰਧਾਨ ਪੰਜ ਤੱਤਾਂ ਨਾਲ ਸਰੀਰ ਬਣਦਾ ਹੈ। ਆਤਮਾ ਸਤੋ ਪ੍ਰਧਾਨ, ਸਰੀਰ ਵੀ ਸਤੋ ਪ੍ਰਧਾਨ। ਪਿਛਾੜੀ ਵਿਚ ਆ ਕੇ ਆਇਰਨ ਏਜ ਸਰੀਰ ਮਿਲਦਾ ਹੈ, ਕਿਉਂਕਿ ਆਤਮਾ ਵਿਚ ਖਾਦ ਪੈਂਦੀ ਹੈ ਨਾ। ਗੋਲਡਨ ਏਜ, ਸਿਲਵਰ ਏਜ ਇਹ ਸ੍ਰਿਸ਼ਟੀ ਨੂੰ ਕਿਹਾ ਜਾਂਦਾ ਹੈ। ਹੁਣ ਬੱਚਿਆਂ ਨੂੰ ਕੀ ਕਰਨਾ ਹੈ? ਪਹਿਲੇ ਸ਼ਾਂਤੀ ਧਾਮ ਜਾਣਾ ਹੈ, ਇਸ ਲਈ ਬਾਪ ਨੂੰ ਯਾਦ ਕਰਨਾ ਹੈ। ਤਾਂ ਹੀ ਤਮੋ ਪ੍ਰਧਾਨ ਤੋਂ ਸਤੋ ਪ੍ਰਧਾਨ ਬਣ ਜਾਓਗੇ। ਇਸ ਵਿਚ ਟਾਈਮ ਓਨਾ ਹੀ ਲੱਗਦਾ ਹੈ ਜਿੰਨਾ ਟਾਈਮ ਬਾਪ ਇੱਥੇ ਰਹਿੰਦੇ ਨੇ। ਉਹ ਗੋਲਡਨ ਏਜ ਵਿਚ ਪਾਰਟ ਲੈਂਦੇ ਨਹੀਂ। ਆਤਮਾ ਨੂੰ ਜਦੋਂ ਸਰੀਰ ਮਿਲਦਾ ਹੈ ਤਾਂ ਕਿਹਾ ਜਾਂਦਾ ਇਹ ਗੋਲਡਨ ਏਜ ਜੀਵ ਆਤਮਾ ਹੈ। ਐਵੇਂ ਨਹੀਂ ਕਹਾਂਗੇ ਗੋਲਡਨ ਏਜ ਆਤਮਾ, ਨਹੀਂ, ਗੋਲਡਨ ਏਜ ਜੀਵ ਆਤਮਾ, ਫਿਰ ਸਿਲਵਰ ਏਜ ਜੀਵ ਆਤਮਾ ਹੁੰਦੀ ਹੈ। ਇੱਥੇ ਤੁਸੀਂ ਬੈਠੇ ਹੋ, ਤੁਹਾਨੂੰ ਸ਼ਾਂਤੀ ਵੀ ਹੈ ਤੇ ਸੁੱਖ ਵੀ ਮਿਲਦਾ ਹੈ, ਤਾਂ ਕੀ ਕਰਨਾ ਚਾਹੀਦਾ ਹੈ? ਦੁੱਖ ਧਾਮ ਦਾ ਸੰਨਿਆਸ, ਇਸ ਨੂੰ ਕਿਹਾ ਜਾਂਦਾ ਬੇਗਤ ਦਾ ਸੰਨਿਆਸ। ਉਹਨਾਂ ਸੰਨਿਆਸੀਆਂ ਦਾ ਹੈ ਹੱਦ ਦਾ ਸੰਨਿਆਸ, ਘਰ ਬਾਰ ਛੱਡ ਜੰਗਲ ਵਿਚ ਚਲੇ ਜਾਂਦੇ। ਉਹਨਾਂ ਨੂੰ ਪਤਾ ਨਹੀਂ ਸਾਰੀ ਸ੍ਰਿਸ਼ਟੀ ਹੀ ਜੰਗਲ ਹੈ, ਇਹ ਕੰਡਿਆਂ ਦਾ ਜੰਗਲ ਹੈ, ਇਹ ਹੈ ਕੰਡਿਆਂ ਦੀ ਦੁਨੀਆ, ਉਹ ਹੈ ਫੁੱਲਾਂ ਦੀ ਦੁਨੀਆ। ਉਹ ਭਲੇ ਸੰਨਿਆਸ ਕਰਦੇ ਫਿਰ ਵੀ ਕੰਡਿਆਂ ਦੀ ਦੁਨੀਆ ਵਿਚ, ਜੰਗਲ ਵਿਚ, ਸ਼ਹਿਰਾਂ ਤੋਂ ਦੂਰ ਜਾ ਕੇ ਰਹਿੰਦੇ ਨੇ। ਉਹਨਾਂ ਦਾ ਹੈ ਨਿਰਵਿਰਤੀ ਮਾਰਗ, ਤੁਹਾਡਾ ਹੈ ਪ੍ਰਵਿਰਤੀ ਮਾਰਗ। ਤੁਸੀਂ ਪਵਿੱਤਰ ਜੋੜੀ ਸੀ, ਹੁਣ ਆਪ ਪਵਿੱਤਰ ਬਣੇ ਹੋ। ਉਸ ਨੂੰ ਗ੍ਰਸਥ ਆਸ਼ਰਮ ਵੀ ਕਹਿੰਦੇ ਨੇ। ਸੰਨਿਆਸੀ ਤਾਂ ਆਉਂਦੇ ਹੀ ਬਾਅਦ ਵਿਚ ਨੇ, ਇਸਲਾਮੀ ਬੋਧੀ ਵੀ ਬਾਅਦ ਵਿਚ ਆਉਂਦੇ ਨੇ, ਕ੍ਰਿਸ਼ਚਨ ਕੁਝ ਪਹਿਲੇ ਆਉਂਦੇ ਨੇ। ਤਾਂ ਇਹ ਝਾੜ ਵੀ ਯਾਦ ਕਰਨਾ ਹੈ, ਚੱਕਰ ਵੀ ਯਾਦ ਕਰਨਾ ਹੈ। ਬਾਕ ਕਲਪ ਕਲਪ ਆ ਕੇ ਕਲਪ ਵਰਿਖ ਦੀ ਨੌਲੇਜ ਦਿੰਦੇ ਨੇ, ਕਿਉਂਕਿ ਖੁਦ ਬੀਜ ਰੂਪ ਹੈ, ਸੱਤ ਹੈ, ਚੇਤਨ ਹੈ। ਇਸ ਲਈ ਕਲਪ ਕਲਪ ਆ ਕੇ ਕਲਪ ਵਰਿਖ ਦਾ ਸਾਰਾ ਰਾਜ ਸਮਝਾਉਂਦੇ ਨੇ। ਤੁਸੀਂ ਆਤਮਾ ਹੋ, ਪਰ ਤੁਹਾਨੂੰ ਗਿਆਨ ਸਾਗਰ, ਸੁਖ ਦਾ ਸਾਗਰ, ਸ਼ਾਂਤੀ ਦਾ ਸਾਗਰ ਨਹੀਂ ਕਿਹਾ ਜਾਂਦਾ। ਇਹ ਮਹਿਮਾ ਸਿਰਫ ਇੱਕ ਬਾਪ ਦੀ ਹੈ, ਜੋ ਤੁਹਾਨੂੰ ਵੀ ਅਜਿਹਾ ਬਣਾਉਂਦੇ ਨੇ। ਬਾਪ ਦੀ ਮਹਿਮਾ ਸਦੈਵ ਦੇ ਲਈ ਹੈ, ਉਹ ਸਦਾ ਪਵਿੱਤਰ ਨੇ, ਨਿਰਾਕਾਰ ਨੇ। ਥੋੜੀ ਸਮੇਂ ਦੇ ਲਈ ਆਉਂਦੇ ਨੇ ਪਾਵਨ ਬਣਨ, ਸਰਵਵਿਆਪੀ ਦੀ ਗੱਲ ਨਹੀਂ। ਤੁਸੀਂ ਜਾਣਦੇ ਹੋ ਬਾਪ ਸਦਾ ਉੱਥੇ ਹੀ ਰਹਿੰਦੇ ਨੇ, ਭਗਤੀ ਮਾਰਗ ਵਿਚ ਸਦਾ ਉਹਨਾਂ ਨੂੰ ਯਾਦ ਕਰਦੇ ਨੇ। ਸਤਿਯੁਗ ਵਿਚ ਯਾਦ ਕਰਨ ਦੀ ਦਰਕਾਰ ਨਹੀਂ ਰਹਿੰਦੀ। ਰਾਵਣ ਰਾਜ ਵਿਚ ਤੁਹਾਡਾ ਚਿੱਲਾਣਾ ਸ਼ੁਰੂ ਹੋ ਜਾਂਦਾ, ਉਹੀ ਆ ਕੇ ਸੁਖ ਸ਼ਾਂਤੀ ਦਿੰਦੇ ਨੇ। ਫਿਰ ਜ਼ਰੂਰ ਅਸ਼ਾਂਤੀ ਵਿਚ ਉਹਨਾਂ ਦੀ ਯਾਦ ਆਉਂਦੀ ਹੈ। ਬਾਪ ਸਮਝਾਉਂਦੇ ਨੇ ਹਰ 5000 ਵਰੇ ਬਾਅਦ ਮੈਂ ਆਂਦਾ ਹਾਂ, ਅੱਧਾ ਕਲਪ ਹੈ ਸੁਖ, ਅੱਧਾ ਕਲਪ ਹੈ ਦੁੱਖ। ਅੱਧਾ ਕਲਪ ਤੋਂ ਬਾਅਦ ਰਾਵਣ ਰਾਜ ਸ਼ੁਰੂ ਹੁੰਦਾ ਹੈ। ਉਸ ਵਿਚ ਪਹਿਲਾ ਨੰਬਰ ਮੂਲ ਹੈ ਦੇਹ ਅਭਿਮਾਨ, ਉਸ ਤੋਂ ਬਾਅਦ ਹੋਰ ਵੀ ਵਿਕਾਰ ਆਉਂਦੇ ਨੇ। ਬਾਪ ਸਮਝਾਉਂਦੇ ਬੱਚੇ ਆਪਣੇ ਆਪ ਨੂੰ ਆਤਮਾ ਸਮਝੋ, ਦੇਹੀ ਅਭਿਮਾਨੀ ਬਣੋ। ਆਤਮਾ ਦੀ ਪਛਾਣ ਚਾਹੀਦੀ ਹੈ। ਮਨੁੱਖ ਤਾਂ ਸਿਰਫ ਕਹਿੰਦੀ ਆਤਮਾ ਪ੍ਰਗਟੀ ਵਿਚ ਚਮਕਦੀ ਹੈ, ਹੁਣ ਤੁਸੀਂ ਸਮਝਦੇ ਹੋ ਉਹ ਅਕਾਲ ਮੂਰਤ। ਉਸ ਅਕਾਲ ਮੂਰਤ ਆਤਮਾ ਦਾ ਤਤ ਸਰੀਰ ਹੈ। ਆਤਮਾ ਬੈਠਦੀ ਹੈ ਪ੍ਰਗਟੀ ਵਿਚ, ਅਕਾਲ ਮੂਰਤ ਦਾ ਇਹ ਤਖ਼ਤ ਹੈ। ਸਭ ਚੇਤਨ ਅਕਾਲ ਤਖ਼ਤ ਹੈ, ਉਹ ਅਕਾਲ ਤਖ਼ਤ ਨਹੀਂ ਜੋ ਅੰਮ੍ਰਿਤਸਰ ਵਿਚ ਲੱਕੜੀ ਦਾ ਬਣਿਆ ਹੋਇਆ ਹੈ, ਲੱਕੜ ਦਾ ਬਣਿਆ ਹੋਇਆ ਹੈ। ਬਾਬਾ ਨੇ ਸਮਝਾਇਆ ਜੋ ਵੀ ਮਨੁੱਖ ਮਾਤਰ ਨੇ, ਸਭ ਨੂੰ ਆਪਣਾ ਆਪਣਾ ਅਕਾਲ ਤਖ਼ਤ ਹੈ। ਆਤਮਾ ਆ ਕੇ ਇੱਥੇ ਹੀ ਵਿਰਾਜਮਾਨ ਹੁੰਦੀ ਹੈ। ਸਤਯੁਗ ਹੋਵੇ ਜਾਂ ਕਲਯੁਗ, ਆਤਮਾ ਦਾ ਤੱਤ ਹੈ ਇਹ ਮਨੁੱਖ ਰੂਪੀ ਸਰੀਰ। ਕਿੰਨੇ ਅਕਾਲ ਤਖਤ ਨੇ? ਜੋ ਵੀ ਮਨੁੱਖ ਮਾਤਰ ਨੇ, ਅਕਾਲ ਆਤਮਾਵਾਂ ਦੇ ਤਖਤ ਨੇ। ਅਕਾਲ ਇੱਕ ਤਖਤ ਛੱਡ ਦੂਜਾ ਲੈਂਦਾ ਹੈ, ਫਿਰ ਛੋਟਾ ਤਖਤ ਹੁੰਦਾ, ਫਿਰ ਵੱਡਾ ਹੁੰਦਾ। ਇਹ ਸਰੀਰ ਰੂਪੀ ਤਖਤ ਛੋਟਾ ਵੱਡਾ ਹੁੰਦਾ ਹੈ। ਉਹ ਲੱਕੜੀ ਦਾ ਤਖਤ ਜਿਸ ਨੂੰ ਸਿੱਖ ਲੋਕ ਅਕਾਲ ਤਖਤ ਕਹਿੰਦੇ ਨੇ, ਉਹ ਛੋਟਾ ਵੱਡਾ ਨਹੀਂ ਹੁੰਦਾ। ਇਹ ਕਿਸੇ ਨੂੰ ਵੀ ਪਤਾ ਨਹੀਂ। ਸਭ ਮਨੁੱਖ ਮਾਤਰ ਦਾ ਅਕਾਲ ਤਖਤ ਇਹ ਪ੍ਰਗਟੀ ਹੈ। ਆਤਮਾ ਅਕਾਲ ਹੈ, ਕਦੇ ਵਿਨਾਸ਼ ਨਹੀਂ ਹੁੰਦੀ। ਆਤਮਾ ਨੂੰ ਤਖਤ ਵੱਖ ਵੱਖ ਮਿਲਦੇ ਨੇ। ਸਤਯੁਗ ਵਿਚ ਤੁਹਾਨੂੰ ਬੜਾ ਫਸਟ ਕਲਾਸ ਤਖਤ ਮਿਲਦਾ ਹੈ, ਉਸ ਨੂੰ ਕਹਾਂਗੇ ਗੋਲਡਨ ਏਜ ਤਖਤ। ਫਿਰ ਉਸ ਆਤਮਾ ਨੂੰ ਸਿਲਵਰ ਆਇਰਨ ਤਖਤ ਮਿਲਦਾ ਜਾਂਦਾ। ਫਿਰ ਗੋਲਡਨ ਏਜ ਤਖਤ ਚਾਹੀਦਾ ਹੈ ਜੋ ਪਵਿੱਤਰ ਜਰੂਰ ਬਣਨਾ ਪਵੇ। ਇਸ ਲਈ ਬਾਪ ਕਹਿੰਦੇ ਨੇ ਮਮੇਕਮ ਯਾਦ ਕਰੋ ਤਾਂ ਕਿ ਤੁਹਾਡੀ ਖਾਦ ਨਿਕਲ ਜਾਏਗੀ, ਫਿਰ ਤੁਹਾਨੂੰ ਅਜਿਹਾ ਦੈਵੀ ਤਖਤ ਮਿਲੇਗਾ। ਹੁਣ ਤੁਸੀਂ ਬ੍ਰਾਹਮਣ ਕੁਲ ਵਿਚ ਹੋ, ਇਹ ਬ੍ਰਾਹਮਣ ਪੁਰਸ਼ੋਤਮ ਸੰਗਮ ਯੁਗ ਹੈ, ਇਹ ਬ੍ਰਾਹਮਣ ਕੁਲ ਦਾ ਤਖਤ ਹੈ, ਫਿਰ ਤੁਹਾਨੂੰ ਦੇਵਤਾਈ ਤਖਤ ਮਿਲੇਗਾ। ਇਹ ਗੱਲਾਂ ਦੁਨੀਆਂ ਦੇ ਮਨੁੱਖ ਨਹੀਂ ਜਾਣਦੇ। ਦੇਹ ਅਭਿਮਾਨ ਵਿਚ ਆਉਣ ਦੇ ਕਾਰਨ ਇਕ ਦੂਜੇ ਨੂੰ ਦੁੱਖ ਦਿੰਦੇ ਰਹਿੰਦੇ ਨੇ। ਇਸ ਲਈ ਇਸ ਦੁਨੀਆਂ ਨੂੰ ਦੁੱਖ ਧਾਮ ਕਿਹਾ ਜਾਂਦਾ। ਹੁਣ ਬਾਪ ਬੱਚਿਆਂ ਨੂੰ ਸਮਝਾਉਂਦੇ ਨੇ, ਸ਼ਾਂਤੀ ਧਾਮ ਨੂੰ ਯਾਦ ਕਰੋ ਜੋ ਤੁਹਾਡਾ ਅਸਲੀ ਘਰ ਹੈ। ਸੁੱਖ ਧਾਮ ਨੂੰ ਯਾਦ ਕਰੋ, ਇਸ ਨੂੰ ਭੁੱਲਦੇ ਜਾਓ, ਇਸ ਤੋਂ ਵਿਰਾਗ ਲਿਆਓ। ਐਵੇਂ ਨਹੀਂ ਕਿ ਸੰਨਿਆਸੀਆਂ ਮਿਸਲ ਘਰ ਬਾਰ ਛੱਡਣਾ ਹੈ। ਬਾਪ ਸਮਝਾਉਂਦੇ ਨੇ, ਇਕ ਪਾਸੇ ਚੰਗਾ ਹੈ, ਦੂਜੇ ਪਾਸੇ ਬੁਰਾ ਵੀ ਹੈ। ਚੰਗਾ ਤੁਹਾਡਾ ਹੀ ਹੈ, ਉਹਨਾਂ ਦਾ ਹੱਠ ਯੋਗ ਵੀ ਚੰਗਾ ਹੈ ਤੇ ਬੁਰਾ ਵੀ ਹੈ, ਕਿਉਂਕਿ ਦੇਵਤਾ ਜਦੋਂ ਵਾਮ ਮਾਰਗ ਵਿਚ ਜਾਂਦੇ ਨੇ, ਭਾਰਤ ਨੂੰ ਥਮਾਨ ਦੇ ਲਈ ਪਵਿੱਤਰਤਾ ਦੀ ਧਾਰਨਾ ਸੰਨਿਆਸੀ ਹੀ ਕਰਦੇ ਨੇ, ਉਸ ਵਿਚ ਉਹ ਮਦਦ ਕਰਦੇ ਨੇ। ਭਾਰਤ ਹੀ ਅਵਿਨਾਸ਼ੀ ਖੰਡ ਹੈ। ਬਾਪ ਦਾ ਆਨਾ ਵੀ ਭਾਰਤ ਵਿਚ ਹੀ ਹੁੰਦਾ ਹੈ। ਜਿੱਥੇ ਬੇਹਦ ਦਾ ਬਾਪ ਆਂਦੇ ਨੇ, ਉਹ ਸਭ ਤੋਂ ਵੱਡਾ ਤੀਰਥ ਹੋ ਗਿਆ ਨਾ। ਸਰਵ ਦੀ ਸਦਗਤੀ ਬਾਪ ਹੀ ਕਰਦੇ ਨੇ, ਇਸ ਲਈ ਭਾਰਤ ਉੱਚੇ ਤੇ ਉੱਚਾ ਦੇਸ਼ ਹੈ। ਮੂਲ ਗੱਲ ਬਾਪ ਸਮਝਾਉਂਦੇ, ਬੱਚੇ ਯਾਦ ਦੀ ਯਾਤਰਾ ਵਿਚ ਰਹੋ। ਗੀਤਾ ਵਿਚ ਅੱਖਰ ਨੇ ਮਨ ਮਨਾ ਭਾਵ, ਪਰ ਬਾਪ ਕੋਈ ਸੰਸਕ੍ਰਿਤ ਨਹੀਂ ਦੱਸਦੇ। ਬਾਪ ਮਨ ਮਨਾ ਭਾਵ ਦਾ ਅਰਥ ਦੱਸਦੇ ਨੇ, ਦੇ ਸਭ ਧਰਮਾਂ ਨੂੰ ਛੱਡ, ਆਪਣੇ ਆਪ ਨੂੰ ਆਤਮਾ ਨਿਸ਼ਚੈ ਕਰੋ। ਆਤਮਾ ਅਵਿਨਾਸ਼ੀ ਹੈ, ਕਦੇ ਛੋਟੀ ਵੱਡੀ ਨਹੀਂ ਹੁੰਦੀ। ਅਨਾਦੀ ਅਵਿਨਾਸ਼ੀ ਪਾਠ ਭਰਿਆ ਹੋਇਆ ਹੈ, ਡਰਾਮਾ ਬਣਿਆ ਹੋਇਆ ਹੈ। ਪਿਛਾੜੀ ਵਿਚ ਜੋ ਆਤਮਾਵਾਂ ਆਉਂਦੀਆਂ ਨੇ, ਉਹਨਾਂ ਦਾ ਬਹੁਤ ਥੋੜਾ ਪਾਠ ਹੈ। ਬਾਕੀ ਟਾਈਮ ਸ਼ਾਂਤੀ ਧਾਮ ਵਿਚ ਰਹਿੰਦੇ ਨੇ, ਸਵਰਗ ਵਿਚ ਆ ਨਾ ਸਕਣ। ਪਿਛਾੜੀ ਵਿਚ ਆਉਣ ਵਾਲਿਆਂ ਨੂੰ ਉਥੇ ਹੀ ਥੋੜਾ ਸੁਖ, ਉਥੇ ਹੀ ਥੋੜਾ ਦੁੱਖ ਪਾਉਂਦੇ ਨੇ। ਜਿਵੇਂ ਦੀਵਾਲੀ ਤੇ ਮੱਛਰ ਕਿੰਨੇ ਢੇਰ ਨਿਕਲਦੇ ਨੇ, ਸਵੇਰੇ ਦੇਖੋ ਸਭ ਮੱਛਰ ਮੜੇ ਪਏ ਹੋਣਗੇ। ਮਨੁੱਖਾਂ ਦਾ ਵੀ ਐਵੇਂ ਹੈ, ਪਿਛਾੜੀ ਵਿਚ ਆਉਣ ਵਾਲਿਆਂ ਦੀ ਕੀ ਵੈਲਿਊ ਰਹੇਗੀ, ਜਿਵੇਂ ਜਾਨਵਰ ਮਿਸਲ ਠਹਿਰੇ। ਬਾਪ ਸਮਝਾਉਂਦੇ ਨੇ, ਇਹ ਸ੍ਰਿਸ਼ਟੀ ਦਾ ਚੱਕਰ ਕਿਵੇਂ ਫਿਰਦਾ ਰਹਿੰਦਾ ਹੈ। ਮਨੁਸ਼ ਸ੍ਰਿਸ਼ਟੀ ਰੂਪੀ ਝਾੜ ਛੋਟੇ ਤੋਂ ਵੱਡਾ, ਵੱਡੇ ਤੋਂ ਛੋਟਾ ਕਿਵੇਂ ਹੁੰਦਾ ਹੈ? ਸਤਯੁਗ ਵਿਚ ਕਿੰਨੇ ਥੋੜੇ ਮਨੁੱਖ, ਕਲਯੁਗ ਵਿਚ ਕਿੰਨੀ ਵਿਰਦੀ ਹੋ, ਝਾੜ ਵੱਡਾ ਹੋ ਜਾਂਦਾ ਹੈ। ਮੁੱਖ ਗੱਲ ਬਾਪ ਨੇ ਇਸ਼ਾਰਾ ਤੇ ਦਿੱਤਾ, ਗ੍ਰਸ ਵਿਵਹਾਰ ਵਿਚ ਰਹਿੰਦੇ ਮਮੇਕਮ ਯਾਦ ਕਰੋ, 8 ਘੰਟਾ ਯਾਦ ਵਿਚ ਰਹਿੰਦਾ ਅਭਿਆਸ ਕਰੋ। ਯਾਦ ਕਰਦੇ ਕਰਦੇ ਆਖਰੀ ਪਵਿੱਤਰ ਬਨ ਬਾਪ ਕੋਲ ਚਲੇ ਜਾਓਗੇ, ਸਕਾਲਰਸ਼ਿਪ ਵੀ ਮਿਲੇਗੀ। ਪਾਪ ਜੇਕਰ ਰਹਿ ਗਏ ਤਾਂ ਫਿਰ ਜਨਮ ਲੈਣਾ ਪਵੇਗਾ। ਸਜਾਵਾਂ ਖਾਂਦੇ ਨੇ ਤਾਂ ਪਦਵੀ ਵੀ ਘੱਟ ਹੋ ਜਾਂਦੀ ਹੈ। ਹਿਸਾਬ ਕਿਤਾਬ ਚੁਕਤੂ ਤਾਂ ਸਭ ਨੂੰ ਕਰਨਾ ਹੀ ਹੈ। ਜੋ ਵੀ ਮਨੁੱਖ ਮਾਤਰ ਨੇ, ਹੁਣ ਤੱਕ ਵੀ ਜਨਮ ਲੈਂਦੇ ਰਹਿੰਦੇ ਨੇ। ਇਸ ਸਮੇਂ ਦੇਖੋਗੇ ਭਾਰਤ ਵਾਸੀਆਂ ਤੋਂ ਜ਼ਿਆਦਾ ਕ੍ਰਿਸ਼ਨ ਦੀ ਸੰਖਿਆ ਜ਼ਿਆਦਾ ਹੈ। ਉਹ ਫਿਰ ਵੀ ਸੈਂਸੀਬਲ ਨੇ। ਭਾਰਤ ਵਾਸੀ ਤਾਂ 100% ਸੈਂਸੀਬਲ ਸੀ, ਹੁਣ ਫਿਰ ਨਾਨ ਸੈਂਸੀਬਲ ਬਣ ਗਏ ਨੇ, ਕਿਉਂਕਿ ਇਹੀ 100% ਸੁਖ ਪਾਉਂਦੇ ਤੇ 100% ਦੁੱਖ ਵੀ ਇਹੀ ਪਾਉਂਦੇ ਨੇ। ਉਹ ਤਾਂ ਆਉਂਦੇ ਹੀ ਪਿੱਛੇ ਨੇ। ਬਾਬਾ ਨੇ ਸਮਝਾਇਆ, ਕ੍ਰਿਸ਼ਨ ਡਾਇਨੈਸਟੀ ਦਾ ਸ੍ਰੀ ਕ੍ਰਿਸ਼ਨ ਡਾਇਨੈਸਟੀ ਨਾਲ ਕਨੈਕਸ਼ਨ ਹੈ। ਕ੍ਰਿਸ਼ਨ ਨੇ ਰਾਜ ਛਿਨਿਆ, ਫਿਰ ਕ੍ਰਿਸ਼ਨ ਡਾਇਨੈਸਟੀ ਨੂੰ ਹੀ ਰਾਜ ਮਿਲਣਾ ਹੈ। ਕ੍ਰਿਸ਼ਨਾ ਨੇ ਹੀ ਰਾਜ ਛੀਨ ਲਿਆ, ਕ੍ਰਿਸ਼ਨ ਡਾਇਨੈਸਟੀ ਤੋਂ ਹੀ ਰਾਜ ਮਿਲਣਾ ਹੈ। ਇਸ ਸਮੇਂ ਕ੍ਰਿਸ਼ਨਾ ਦਾ ਜ਼ੋਰ ਹੈ, ਉਹਨਾਂ ਨੂੰ ਭਾਰਤ ਤੋਂ ਮਦਦ ਮਿਲਦੀ ਹੈ। ਹੁਣ ਭਾਰਤ ਭੁੱਖ ਮਰਦਾ ਹੈ ਤਾਂ ਸਰਵਿਸ ਰਿਟਰਨ ਹੋ ਗਈ ਹੈ। ਇਥੋਂ ਤੋਂ ਬਹੁਤ ਧਨ, ਬਹੁਤ ਹੀਰੇ ਜਵਾਹਰਾਤ ਆਦਿ ਲੈ ਗਏ ਨੇ, ਬਹੁਤ ਧਨਵਾਨ ਬਣ ਗਏ ਨੇ। ਹੁਣ ਘਰ ਧਨ ਪਹੁੰਚਾਉਂਦੇ ਰਹਿੰਦੇ ਨੇ, ਉਹਨਾਂ ਨੂੰ ਮਿਲਣ ਦਾ ਤਾਂ ਹੈ ਨਹੀਂ। ਹੁਣ ਤੁਸੀਂ ਬੱਚਿਆਂ ਨੂੰ ਕੋਈ ਪਹਿਚਾਣਦੇ ਨਹੀਂ, ਜੇਕਰ ਕੋਈ ਪਹਿਚਾਣਦੇ ਹੁੰਦੇ ਤਾਂ ਅੱਗੇ ਰਾਏ ਲੈਂਦੇ। ਤੁਸੀਂ ਹੋ ਈਸ਼ਵਰੀ ਸੰਪਰਦਾਏ, ਜੋ ਈਸ਼ਵਰ ਦੀ ਰਾਏ ਤੇ ਚਲਦੇ ਹੋ। ਉਹ ਫਿਰ ਈਸ਼ਵਰੀ ਸੰਪਰਦਾਏ ਤੋਂ ਦੈਵੀ ਸੰਪਰਦਾਏ ਦੇ ਬਣੋਗੇ, ਫਿਰ ਸ਼ਤਰੀਏ ਵੈਸ਼ਿਆ ਸ਼ੁੱਧਰ ਸੰਪਰਦਾਏ ਬਣਨਗੇ। ਹੁਣ ਸੋ ਬ੍ਰਾਹਮਣ, ਫਿਰ ਸੋ ਦੇਵਤਾ, ਸੋ ਸ਼ਤਰੀਏ, ਸੋ ਵੈਸ਼ਿਆ ਸੋ ਸ਼ੁੱਧਰ। ਅਰਥ ਦੇਖੋ ਕਿੰਨਾ ਚੰਗਾ ਹੈ। ਇਹ ਬਾਜੋਲੀ ਦਾ ਖੇਡ ਹੈ, ਜਿਸ ਨੂੰ ਸਮਝਣਾ ਬੜਾ ਸਹਿਜ ਹੈ, ਪਰ ਮਾਇਆ ਘੜੀ ਘੜੀ ਭੁਲਾ ਦਿੰਦੀ ਹੈ। ਦੈਵੀ ਗੁਨਾ ਤੋਂ ਆਸੁਰੀ ਗੁਨਾ ਵਿਚ ਲੈ ਆਉਂਦੀ ਹੈ। ਅਪਵਿੱਤਰ ਬੰਨਾ ਆਸੁਰੀ ਗੁਣ ਹੈ ਨਾ। ਅੱਛਾ ਮਿੱਠੀ ਮਿੱਠੀ ਸਿਕਲ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁਡ ਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ, ਪਹਿਲੀ ਧਾਰਨਾ ਸਕਾਲਰਸ਼ਿਪ ਲੈਣ ਦੇ ਲਈ ਗ੍ਰਸਤ ਵਿਵਹਾਰ ਵਿਚ ਰਹਿੰਦੇ ਘੱਟ ਤੋਂ ਘੱਟ 8 ਘੰਟਾ ਬਾਪ ਨੂੰ ਯਾਦ ਕਰਨ ਦਾ ਅਭਿਆਸ ਕਰਨਾ ਹੈ। ਯਾਦ ਦੇ ਅਭਿਆਸ ਨਾਲ ਬਾਪ ਕੱਟਣਗੇ, ਗੋਲਡਨ ਏਜ ਤਖ਼ਤ ਮਿਲੇਗਾ। ਦੂਜਾ, ਇਸ ਦੁੱਖ ਧਾਮ ਤੋਂ ਬੇਖਤ ਦਾ ਵੈਰਾਗ ਕਰ, ਆਪਣੇ ਅਸਲੀ ਨਿਵਾਸ ਸਥਾਨ ਸ਼ਾਂਤੀ ਧਾਮ ਸੁਖ ਧਾਮ ਨੂੰ ਯਾਦ ਕਰਨਾ ਹੈ। ਦੇਹ ਅਭਿਮਾਨ ਵਿਚ ਆ ਕੇ ਕਿਸੇ ਨੂੰ ਵੀ ਦੁੱਖ ਨਹੀਂ ਦੇਣਾ ਹੈ। ਵਰਦਾਨ ਹੈ ਕਰਮਾਂ ਦੇ ਹਿਸਾਬ ਕਿਤਾਬ ਨੂੰ ਸਮਝ ਕੇ ਆਪਣੀ ਅਚਲ ਸਥਿਤੀ ਬਣਾਉਣ ਵਾਲੇ ਸਹਿਜ ਯੋਗੀ ਭਵ। ਕਰਮਾਂ ਦੇ ਹਿਸਾਬ ਕਿਤਾਬ ਨੂੰ ਸਮਝ ਆਪਣੀ ਅਚਲ ਸਥਿਤੀ ਬਣਾਉਣ ਵਾਲੇ ਸਹਿਜ ਯੋਗੀ ਭਵ। ਚਲਦੇ ਚਲਦੇ ਜੇਕਰ ਕੋਈ ਕਰਮਾਂ ਦਾ ਹਿਸਾਬ ਕਿਤਾਬ ਸਾਹਮਣੇ ਆਉਂਦਾ ਹੈ, ਉਸ ਵਿਚ ਮਨ ਨੂੰ ਹਿਲਾਓ ਨਹੀਂ, ਸਥਿਤੀ ਨੂੰ ਹੇਠਾਂ ਉਪਰ ਨਾ ਕਰੋ। ਚਲੋ ਆਇਆ ਤੇ ਪਰਖ ਕੇ ਉਹਨੂੰ ਦੂਰ ਤੋਂ ਖਤਮ ਕਰ ਦੋ। ਹੁਣ ਯੋਧੇ ਨਾ ਬਣੋ, ਸਰਵ ਸ਼ਕਤੀਵਾਨ ਬਾਪ ਨਾਲ ਹੈ ਤਾਂ ਮਾਇਆ ਹਿਲਾ ਨਹੀਂ ਸਕਦੀ। ਸਿਰਫ ਨਿਸ਼ਚੇ ਦੇ ਫਾਊਂਡੇਸ਼ਨ ਨੂੰ ਪ੍ਰੈਕਟੀਕਲ ਵਿਚ ਲਿਆਓ, ਸਮੇਂ ਤੇ ਯੂਜ ਕਰੋ ਤਾਂ ਸਹਿਜ ਯੋਗੀ ਬਣ ਜਾਓਗੇ। ਉਹ ਨਿਰੰਤਰ ਯੋਗੀ ਬਣੋ, ਯੁੱਧ ਕਰਨ ਵਾਲੇ ਯੋਧੇ ਨਹੀਂ ਸਲੋਗਨ ਹੈ। ਡਬਲ ਲਾਈਟ ਰਹਿਣਾ ਹੈ ਤਾਂ ਆਪਣੀ ਸਰਵ ਜਿੰਮੇਵਾਰੀਆਂ ਦਾ ਬੋਝ ਬਾਪ ਹਵਾਲੇ ਕਰ ਦਿਓ। ਡਬਲ ਲਾਈਟ ਰਹਿਣਾ ਹੈ ਤਾਂ ਆਪਣੀ ਸਰਵ ਜਿੰਮੇਵਾਰੀਆਂ ਦਾ ਬੋਝ ਬਾਪ ਹਵਾਲੇ ਕਰ ਦਿਓ। ਓਮ ਸ਼ਾਂਤੀ।